ਨੌਵਾਂ ਬਾਪ ਮੈਂ ਮਸੀਹ ਵਿਚ ਸੱਚ ਆਖਦਾ ਹਾਂ, ਝੂਠ ਨਹੀਂ ਕਹਿੰਦਾ ਅਤੇ ਮੇਰਾ ਅੰਤ ਕਰਨ ਪਵਿੱਤਰ ਆਤਮਾ ਵਿਚ ਮੇਰਾ ਗਵਾਹ ਹੈ, ਜੋ ਮੈਨੂੰ ਵੱਡਾ ਸੋਗ ਹੈ ਅਤੇ ਮੇਰਾ ਮਨ ਸਦਾ ਦੁਖੀ ਰਹਿੰਦਾ ਹੈ। ਮੈਂ ਚਾਹੁੰਦਾ ਸਾਂ ਭਈ ਆਪਣੇ ਭਰਾਵਾਂ ਦੇ ਲਈ ਜਿਹੜੇ ਸਰੀਰ ਦੇ ਕਾਰਨ ਮੇਰੇ ਅੰਗ ਸਾਖ ਹਨ, ਆਪੇ ਮਸੀਹ ਵੱਲੋਂ ਸਰਾਪੀ ਹੁੰਦਾ ਹੈ। ਉਹ ਇਸਰਾਇਲੀ ਹਨ ਅਤੇ ਪਤਰੇਲਾਪਨ, ਪ੍ਰਤਾਪ, ਨੇਮ, ਸ਼ਰ੍ਹਾਂ ਦਾ ਦਾਨ, ਪਰਮੇਸ਼ਵਰ ਦੀ ਉਪਾਸਨਾ ਅਤੇ ਪ੍ਰਤਿਗਿਆ ਉਨ੍ਹਾਂ ਦੇ ਹਨ, ਨਾਲੇ ਪਿਤਰਾ ਅਤੇ ਉਨ੍ਹਾਂ ਦੇ ਹਨ, ਅਤੇ ਸਰੀਰ ਦੇ ਅਨੁਸਾਰ ਮਸੀਹ ਉਨ੍ਹਾਂ ਵਿਚੋਂ ਹੋਇਆ, ਜਿਹੜਾ ਸਭਨਾਂ ਉੱਤੇ ਪਰਮੇਸ਼ਵਰ ਜੁਗੋ ਜੁਗ ਮੁਬਾਰਕ ਹੈ। ਆਮੀਨ। ਪਰ ਇਉਂ ਨਹੀਂ ਜੋ ਪਰਮੇਸ਼ਵਰ ਦਾ ਵਚਨ ਅਕਰਥ ਹੋ ਗਿਆ, ਕਿਉਂਕਿ ਜਿਹੜੇ ਇਸਰਾਇਲ ਦੇ ਵਿਚੋਂ ਹਨ ਉਹ ਸਭੇ ਇਸਰਾਇਲੀ ਨਹੀਂ ਹਨ, ਅਤੇ ਅਬਰਾਹਮ ਦੀ ਅੰਸ ਹੋਣ ਦੇ ਕਰਕੇ ਉਹ ਸਭੇ ਉਹਦੀ ਸੰਤਾਨ ਨਹੀਂ ਹਨ। ਸਗੋਂ ਇਸਾਕ ਤੋਂ ਤੇਰੀ ਅੰਸ ਪੁਕਾਰੀ ਜਾਵੇਗੀ, ਅਰਥਾਤ ਨਾ ਉਹ ਜਿਹੜੇ ਸਰੀਰ ਦੀ ਸੰਤਾਨ ਹਨ, ਇਹ ਪਰਮੇਸ਼ਵਰ ਦੀ ਸੰਤਾਨ ਹਨ, ਪਰ ਵਾਇਦੇ ਦੀ ਸੰਤਾਨ ਅੰਸ ਗਿਣਦੀ ਹੈ। ਵਾਇਦੇ ਦਾ ਵਚਨ ਇਹ ਹੈ, ਭਾਈ ਇਸੇ ਸਮੇਂ ਦੇ ਅਨੁਸਾਰ ਮੈਂ ਆਵਾਂਗਾ ਅਤੇ ਸਾਰਾ ਇੱਕ ਪੁੱਤਰ ਜਣੇਗੀ, ਅਤੇ ਨਿਰਾ ਇਹੋ ਨਹੀਂ ਸਗੋਂ ਜਦ ਰਿਬਕਾ ਇੱਕ ਜਣੇ ਅਰਥਾਤ ਸਾਡੇ ਪਿਤਾ ਇਸਾਕ ਤੋਂ ਗਰਭਣੀ ਹੋਈ। ਭਾਵੇਂ ਬਾਲਕ ਅਜੇ ਜੰਮੇ ਨਹੀਂ ਅਤੇ ਕੁਝ ਨਾ ਭਲਾ ਬੁਰਾ ਕੀਤਾ, ਤਾਂ ਜੋ ਪਰਮੇਸ਼ਵਰ ਦੀ ਮਨਸਾ ਜਿਹੜੀ ਚੋਣ ਦੇ ਅਨੁਸਾਰ ਹੈ ਬਣੀ ਰਹੀ, ਕਰਨੀਆਂ ਤੋਂ ਨਹੀਂ ਸਗੋਂ ਸੱਦਣ ਵਾਲਿਆਂ ਦੀ ਇੱਛਾ ਤੋਂ। ਤਦ ਉਹਨੂੰ ਇਹ ਆਖਿਆ ਗਿਆ ਸੀ, ਭਈ ਵੱਡੇ ਤੋਂ ਛੋਟੇ ਦੀ ਟਹਿਲ ਕਰੇਗਾ, ਅਤੇ ਜਿਵੇਂ ਲਿਪੀਆਂ ਹੋਇਆ ਹਨ, ਜੋ ਮੈਂ ਯਾਕੂਬ ਨਾਲ ਪ੍ਰੇਮ ਪਰ ਇਸਾਉ ਨਾਲ ਵੈਰ ਕੀਤਾ, ਫਿਰ ਅਸੀਂ ਕੀ ਆਖੀਏ? ਭਲਾ ਪਰਮੇਸ਼ਵਰ ਕੋਲੋਂ ਕਿੰਨਾ ਹੁੰਦਾ ਹੈ? ਕਦੇ ਨਹੀਂ। ਕਿਉਂ ਜੋ ਉਹ ਮੂਸਾ ਨੂੰ ਆਖਦਾ ਹੈ, ਭਈ ਜਿਹਦੇ ਉੱਤੇ ਮੈਂ ਦਿਆਲ ਹਾਂ ਉਸ ਉੱਤੇ ਦਿਆਲ ਹੋਵਾਂਗਾ, ਅਤੇ ਜਿਹਦੇ ਉੱਤੇ ਮੈਂ ਰਹਿਮ ਕਰਨਾ ਹੈ ਉਸ ਉੱਤੇ ਰਹਿਮ ਕਰਾਂਗਾ। ਸੋ ਇਹ ਤਾਂ ਨਹੀਂ ਚਾਹੁੰਦਾ ਚਾਹੁਣ ਵਾਲੇ ਨਾ ਦੌੜ ਭੱਜ ਕਰਨ ਵਾਲੇ, ਸਗੋਂ ਪਰਮੇਸ਼ਵਰ ਦਾ ਕੰਮ ਹੈ ਜਿਹੜਾ ਦਇਆ ਕਰਦਾ ਹੈ। ਕਿਉਂ ਜੋ ਧਰਮ ਪੁਸਤਕ ਫਿਰਾਉਣ ਨੂੰ ਆਖਦਾ ਹੈ, ਜੇ ਮੈਂ ਕਿਸੇ ਕਾਰਨ ਤੈਨੂੰ ਖੜਾ ਕੀਤਾ ਹੈ ਤਾਂ ਜੋ ਤੂੰ ਮੇਰੇ ਵਿਚ ਆਪਣੀ ਸਮਰਥਾ ਪ੍ਰਗਟ ਕਰਾਂ ਅਤੇ ਸਾਰੀ ਧਰਤੀ ਵਿਚ ਮੇਰਾ ਨਾਮ ਪ੍ਰਸਿੱਧ ਹੋਵੇ, ਅਤੇ ਜਿਹਦੇ ਉੱਤੇ ਮੈਂ ਚਾਹੁੰਦਾ ਹਾਂ ਉਹਦੇ ਉੱਤੇ ਦਇਆ ਕਰਦਾ ਹਾਂ, ਅਤੇ ਜਿਹਦੇ ਉੱਤੇ ਉਹ ਚਾਹੁੰਦਾ ਹੈ ਉਹ ਸਖਤੀ ਕਰਦਾ ਹੈ, ਤਾਂ ਤੂੰ ਮੈਨੂੰ ਇਹ ਆਖੇਗਾ? ਫਿਰ ਉਹ ਕਾਹਨੂੰ ਦੋਸ਼ ਲਾਉਂਦਾ ਹੈ? ਕਿਉਂ ਜੋ ਉਹਦੀ ਮਨਸ਼ਾ ਦਾ ਕੌਣ ਸਾਹਮਣਾ ਕਰਦਾ ਹੈ? ਭਲਾ ਹੈ ਸ਼ਖਸ਼ਾ, ਤੂੰ ਪਰਮੇਸ਼ਵਰ ਨਾਲ ਵਿਵਾਦ ਕਰਨ ਵਾਲਾ ਕੌਣ ਹੈ ਕਿ ਕੜਤ ਕਰਨ ਵਾਲੇ ਨੂੰ ਆਖੇਗੀ, ਭਈ ਤੈਂ ਮੈਨੂੰ ਇਸ ਡੱਬ ਨੂੰ ਕਿਉਂ ਬਣਾਇਆ ਹੈ ਕਿ ਘੁਮਿਆਰ ਮਿੱਟੀ ਦੇ ਉੱਪਰ ਵਸ ਨਹੀਂ ਰੱਖਦਾ, ਜੋ ਇੱਕੋ ਪੇੜੇ ਵਿਚ ਇੱਕ ਪਾਂਡਾ ਆਦਰ ਅਤੇ ਦੂਜਾ ਨਿਰਾਦਰ ਦੇ ਕੰਮ ਲਈ ਬਣਾਵੇ? ਅਤੇ ਕੀ ਹੋਇਆ ਕਿ ਪਰਮੇਸ਼ਵਰ ਨੇ ਇਹ ਚਾਹ ਕਰਕੇ ਆਪਣਾ ਕ੍ਰੋਧ ਵਿਖਾਲੇ ਅਤੇ ਆਪਣੀ ਸਮਰਥਾ ਪ੍ਰਗਟ ਕਰੇ, ਕ੍ਰੋਧ ਦੇ ਪਾਂਡਿਆਂ ਨੂੰ ਜਿਹੜੇ ਨਾਸ਼ ਦੇ ਲਈ ਤਿਆਰ ਕੀਤੇ ਹੋਏ ਹਨ ਵੱਡੇ ਧੀਰਜ ਨਾਲ ਸਹਾਰਿਆ, ਤਾਂ ਜੋ ਦਇਆ ਪਾਂਡਿਆਂ ਉੱਤੇ ਜਿਨ੍ਹਾਂ ਨੂੰ ਉਹਨੇ ਅੱਗਿਓਂ ਪ੍ਰਤਾਪ ਦੇ ਲਈ ਤਿਆਰ ਕੀਤਾ ਸੀ, ਆਪਣੇ ਪ੍ਰਤਾਪ ਦਾ ਤਨ ਪ੍ਰਗਟ ਕਰੇ, ਅਰਥਾਤ ਸਾਡੇ ਉੱਤੇ, ਜਿਹੜੇ ਉਹ ਨਿਰੇ ਯਹੂਦੀਆਂ ਵਿਚੋਂ ਨਹੀਂ ਸਗੋਂ ਪ੍ਰਾਈਆਂ ਕੌਮਾਂ ਵਿਚ ਵੀ ਬੁਲਾਏ ਗਏ, ਜਿਵੇਂ ਹੋਸ਼ੁਆ ਦੀ ਪੁਸਤਕ ਵਿਚ ਵੀ ਉਹ ਆਖਦਾ ਹੈ, ਜਿਹੜੀ ਮੇਰੀ ਕੌਮ ਨਾ ਸੀ ਉਹਨੂੰ ਮੈਂ ਆਪਣੀ ਪ੍ਰਜਾ ਕਰਕੇ ਸੱਦਾਂਗਾ, ਅਤੇ ਜਿਹੜੀ ਮੇਰੀ ਪਿਆਰੀ ਨਾ ਸੀ ਉਹਨੂੰ ਪਿਆਰੀ ਕਰਕੇ ਸੱਦਾਂਗਾ। ਅਤੇ ਇਉਂ ਹੋਵੇਗਾ ਭਈ ਜਿੱਥੇ ਉਹਨਾਂ ਨੇ ਇਹ ਆਖਿਆ ਗਿਆ ਸੀ ਕਿ ਤੁਸੀਂ ਮੇਰੀ ਪ੍ਰਜਾ ਨਹੀਂ, ਉੱਥੇ ਉਹ ਜਿਉਂਦੇ ਪਰਮੇਸ਼ਵਰ ਦੇ ਪੁੱਤਰ ਨੂੰ ਅਖਵਾਣਗੇ। ਯਸ਼ਾਇਆ ਇਸਰਾਇਲ ਦੇ ਵਿਖੇ ਪੁਕਾਰਦਾ ਹੈ, ਭਈ ਇਸਰਾਇਲ ਦਾ ਅਵੰਸ਼ ਭਾਵੇਂ ਗਿਣਤੀ ਵਿਚ ਸਮੁੰਦਰ ਦੀ ਰੇਤ ਤੇ ਤੁਲ ਹੋਵੇ, ਪਰ ਉਹ ਬਕੀਆ ਹੀ ਬਚਿਆ ਗਿਆ, ਕਿਉਂ ਜੋ ਪ੍ਰਭੂ ਨੇ ਆਪਣੇ ਬਚਨ ਨੂੰ ਤਮਾਮ ਅਤੇ ਛੇਤੀ ਕਰਕੇ ਧਰਤੀ ਉੱਤੇ ਪੂਰਾ ਕਰੇਗਾ, ਜਿਵੇਂ ਇਸ਼ਾਇਆ ਨੇ ਅੱਗੋਂ ਵੀ ਕਿਹਾ ਹੈ, ਜੇ ਸੈਨਾ ਦਾ ਪ੍ਰਭੂ ਸਾਡੇ ਨਾਲ ਅੰਸ ਨਾ ਛੱਡੀ ਹੁੰਦੀ ਤਾਂ ਅਸੀਂ ਸਦੋਮ ਵਰਗੇ ਹੋ ਜਾਂਦੇ ਅਤੇ ਮੋਰਾ ਜਿਹੇ ਬਣ ਜਾਂਦੇ। ਉਪਰੰਤ ਅਸੀਂ ਕੀ ਆਖੀਏ? ਭਈ ਪ੍ਰਾਈਆਂ ਕੌਮਾਂ ਜਿਹੜੀਆਂ ਧਰਮ ਦੀਆਂ ਇੱਛਾ ਨਹੀਂ ਕਰਦੀਆਂ ਹਨ, ਉਹਨਾਂ ਨੇ ਧਰਮ ਨੂੰ ਪ੍ਰਾਪਤ ਕੀਤਾ, ਸਗੋਂ ਧਰਮ ਨੂੰ ਜਿਹੜਾ ਨੇਚਾ ਤੋਂ ਹੁੰਦਾ ਹੈ। ਪਰ ਇਸਰਾਇਲ ਨੇ ਭਾਵੇਂ ਧਰਮ ਦੀ ਸ਼ਰ੍ਹਾਂ ਦਾ ਪਿੱਛਾ ਕੀਤਾ, ਪਰ ਉਹਦੀ ਸ਼ਰ੍ਹਾਂ ਤਿਕਰ ਨਾ ਅਪੜਿਆ। ਕਿਉਂ? ਇਸ ਲਈ ਜੋ ਉਹਨਾਂ ਨੇ ਨੇਚਾ ਦੇ ਰਾਹ ਤੋਂ ਨਹੀਂ ਪਰ ਮਨੋ ਕਰਨੀਆਂ ਦੇ ਰਾਹ ਤੋਂ ਉਹਦਾ ਪਿੱਛਾ ਕੀਤਾ ਸੀ। ਉਹਨਾਂ ਠੇਡੇ ਖਵਾਉਣ ਵਾਲੇ ਪੱਥਰ ਨਾਲ ਠੇਡਾ ਖਾਧਾ, ਜਿਵੇਂ ਲਿਖਿਆ ਹੋਇਆ ਹੈ, ਵੇਖੋ ਮੈਂ ਸਿਓਨ ਵਿਚ ਠੇਡਾ ਲੱਗਣ ਦਾ ਪੱਥਰ ਅਤੇ ਤੁਹਾਡੇ ਠੋਕਰ ਖਾਣ ਦੀ ਚਟਾਨ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਨੇਚਾ ਕਰਦਾ ਹੈ ਉਹ ਲੱਜਿਆਵਾਨ ਨਾ ਹੋਵੇਗਾ।